जी सतनाम श्री वाहिगुरु पाव सुहावे जानतो तिर जुल दे शीस सुहावा चरनी मुख सुहावा जानतो जस गावे जियो पया तो शरनी तेंडी बंदस मैं कोई ना डिठा तू नानक मन पाणा कोल कमाई तिस मित्र विचोले जै मिल कंत पिछाणा तुमरे शरण तुम्हारी आसा तुम ही सज्जन सुहेले राखो राखण हार दयाला नानक करके गोले शहनशाहे हर दो आलम साहिबे कमाल धन धन साहिब श्री गुरु ग्रंथ साहिब पातशाह जी दी पावन पवित्र हजूरी अंदर जुड़ बैठे सत्संगियो करो रसना पवित्र आओगा जी के फतेह बुलाओ जी वाहिगुरु जी का खालसा वाहिगुरु जी की फतेह। गुरु सवार्यो सतगुरु जी दी महान बख्शिश रहमत हुई है जो कबीर साहब जी दी पावन बाणी पावन श्लोक जो गिनती विच 243 ने कुछ दिनों तो उन्हां दे ये पावन श्लोकां दी विचार करन दी नमाणी कोशिश कर रहे हैं। कल असी इस विचार तक पहुंचे सी कि कबीर जी कहिंदे ने कबीर जान देन हौं मुआ पाछे भया आनंद मोहि मिल्यो प्रभ अपना संगी भजे गोबिंद। असल विच कबीर साहब जी सानू बीमारां नू एक इलाज पै दसदे ने अपने निजी तजर्बे नू सामने रखदिया होया। कबीर जी अपना जाति तजर्बा दसदिया होया ये साडे वास्ते भी इलाज दस रहे ने कि भाई मैनू ते आ कुछ करन दे नाल आराम मिलिया ते जे तुसी भी चाहते हो ना कि आराम मिल जाए ते फिर वो कुछ ही करना पएगा तुसी भी वो प्रयोग करके वेख लो जो मैं कीता है जे मैनू आराम मिले ते तुहानू भी जरूर आराम मिल जाएगा। मनुख दी केवल चर्चा नहीं चाहत है वो चाहत की है आनंद दी कि मैनू आनंद मिल जाए मैनू सुख मिल जाए उदे वास्ते बड़ी भज दौड़ है बड़ा यतन है कि आनंद मिल जाए। पर आनंद की प्राप्ति कित्थों हुंदी है? मेरे साहब जी कहिंदे ने आनंद आनंद सब को कहे आनंद गुरु ते जाणिया जाणिया आनंद सदा गुरु ते कृपा करे प्यारिया कर कृपा किल वेख कट्टे ज्ञान अंजन सारिया अंदरों जिनका मोह टुटा तिनका शब्द सच्चे सवारिया कहे नानक ए आनंद है आनंद गुरु ते जाणिया। ਇਹ ਅਸਲ ਵਿੱਚ ਆਨੰਦ ਦੀ ਪ੍ਰਾਪਤੀ ਤੇ ਹੁੰਦੀ ਹੈ ਗੁਰੂ ਕੋਲੋਂ। ਸਿੱਖ ਨੂੰ ਪਹਿਲਾਂ ਗੁਰੂ ਕੋਲ ਜਾਣਾ ਪੈਂਦਾ ਹੈ, ਫਿਰ ਜੋ ਗੁਰੂ ਨੇ ਦੱਸਿਆ, ਗੁਰੂ ਕਹਿਆ ਸਾਕਾਰ ਕਮਾਓ, ਜੋ ਗੁਰੂ ਹੁਕਮ ਕਰੇ ਉਸ ਅਨੁਸਾਰ ਤੁਰਨਾ ਪੈਂਦਾ, ਆਪਣੀ ਮਰਜ਼ੀ ਨੂੰ ਗੁਰੂ ਦੀ ਮਰਜ਼ੀ ਵਿੱਚ ਢਾਲਣਾ ਪੈਂਦਾ, ਤਾਂ ਜਾ ਕੇ ਫਿਰ ਆਨੰਦ ਤੱਕ ਪਹੁੰਚਿਆ ਜਾਂਦਾ। ਆਨੰਦ ਦੀ ਅਵਸਥਾ ਪ੍ਰੇਰਣਾ ਹੈ ਕਿ ਸਿੱਖਾ ਤੂੰ ਗੁਰੂ ਕੋਲ ਆਉਣਾ। ਹੁਣ ਕਬੀਰ ਸਾਹਿਬ ਜੀ ਕਹਿੰਦੇ ਨੇ ਕਿ ਮੈਨੂੰ ਕਿਵੇਂ ਪ੍ਰਾਪਤੀ ਹੋ ਗਈ, ਮੈਨੂੰ ਆਨੰਦ ਦੀ ਪ੍ਰਾਪਤੀ ਕਿਵੇਂ ਹੋਈ ਹੈ। ਕਬੀਰ ਸਿੰਘ ਜੀ ਕਹਿੰਦੇ ਨੇ ਇਹਦੇ ਵਿੱਚ ਰੁਕਾਵਟ ਕਿਹੜੀ ਸੀ, ਆਨੰਦ ਤੱਕ ਪਹੁੰਚਣ ਦੇ ਵਿੱਚ ਰੁਕਾਵਟ ਸੀ ਹਉਮੈ, ਰੁਕਾਵਟ ਸੀ ਹੰਕਾਰ। ਇਹ ਹੀ ਮਨੁੱਖ ਨੂੰ ਨਿਰੰਕਾਰ ਤੱਕ ਨਹੀਂ ਪਹੁੰਚਣ ਦਿੰਦਾ। ਮੈਂ ਅੱਗੇ ਵੀ ਬੇਨਤੀ ਕੀਤੀ, ਜਿੱਥੇ ਹੰਕਾਰ ਹੋਵੇ ਉੱਥੇ ਨਿਰੰਕਾਰ ਨਹੀਂ ਹੁੰਦਾ, ਜਿੱਥੇ ਨਿਰੰਕਾਰ ਹੋਵੇ ਉੱਥੇ ਫਿਰ ਹੰਕਾਰ ਨਹੀਂ ਹੁੰਦਾ। ਜਿੱਥੇ ਹਉਮੈ ਹੈ ਉੱਥੇ ਨਾਮ ਨਹੀਂ, ਤੇ ਜਿੱਥੇ ਨਾਮ ਆ ਜਾਏ, ਨਾਮ ਦਾ ਵਾਸਾ ਹੋ ਜਾਏ, ਉੱਥੇ ਹਉਮੈ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਹਉਮੈ ਨਾਵੇਂ ਨਾਲ ਵਿਰੋਧ ਹੈ, ਇਹਨਾਂ ਦੋਵਾਂ ਦੀ ਵਿਰੋਧ ਤਾਂ ਕੁਦਰਤੀ ਹੈ, ਜਿਵੇਂ ਸੱਚ ਦਾ ਤੇ ਝੂਠ ਦਾ ਵਿਰੋਧ ਕੁਦਰਤੀ ਹੈ, ਜਿਵੇਂ ਹਨੇਰੇ ਦੀ ਤੇ ਪ੍ਰਕਾਸ਼ ਦਾ ਵਿਰੋਧ ਜਿਹੜਾ ਨਾ ਇਹ ਕੁਦਰਤੀ ਹੈ। ਇਸੇ ਤਰ੍ਹਾਂ ਹੀ ਨਾਮ ਦਾ ਤੇ ਹਉਮੈ ਦਾ ਵਿਰੋਧ ਕੁਦਰਤੀ ਹੈ। ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਬਸੇ ਇੱਕ ਠਾਏ। ਇਹ ਦੋ ਚੀਜ਼ਾਂ ਬਰਾਬਰ ਨਹੀਂ ਚੱਲ ਸਕਦੀਆਂ। ਪਰ ਮੈਂ ਇੱਕ ਬੇਨਤੀ ਕਰਾਂ, ਮਨੁੱਖ ਦੀ ਜਿੰਨੀ ਭੱਜ ਦੌੜ ਹੈ, ਇਹਦੇ ਪਿੱਛੇ ਜੇ ਗੰਭੀਰਤਾ ਨਾਲ ਵੇਖੀਏ ਤੇ ਇੱਕ ਕਾਰਨ ਹੈ ਹਉਮੈ, ਕਾਰਨ ਹੈ ਹੰਕਾਰ। ਮਨੁੱਖ ਦੇ ਅੰਦਰ ਦੀ ਭਾਵਨਾ ਕਿ ਮੈਂ ਦੂਜੇ ਤੋਂ ਅੱਗੇ ਨਿਕਲ ਜਾਵਾਂ, ਕਿਸ ਵਿੱਚ? ਮਾਇਆ ਦੀ ਦੌੜ ਵਿੱਚ। ਤੇ ਮਾਇਆ ਦੀ ਦੌੜ ਕਿਸ ਵਾਸਤੇ ਹੈ, ਕਿਸ ਚੀਜ਼ ਨੂੰ ਜਨਮ ਦਿੰਦੀ ਹੈ? ਹਉਮੈ ਨੂੰ, ਹੰਕਾਰ ਨੂੰ। ਜਿਹਦੇ ਕੋਲ ਚਾਰ ਕੌਡੀਆਂ ਵੱਧ ਆ ਗਈਆਂ, ਨਾਲ ਹੀ ਹਉਮੈ ਵੀ ਆ ਗਈ, ਨਾਲ ਹੰਕਾਰ ਵੀ ਆ ਗਿਆ। ਹੰਕਾਰ ਆਉਣ ਦੀ ਦੇਰ ਸੀ, ਉਹਨੇ ਫਿਰ ਨਿਰੰਕਾਰ ਤੋਂ ਦੂਰ ਕਰ ਦਿੱਤਾ। ਵੱਡੇ ਵੱਡੇ ਮਾਇਆਧਾਰੀ ਮਾਲਕ ਤੋਂ ਦੂਰ ਚਲੇ ਜਾਂਦੇ ਨੇ, ਅੰਦਰ ਹਉਮੈ ਆ ਗਈ, ਅੰਦਰ ਹੰਕਾਰ ਆ ਗਿਆ। ਤੋ ਕਬੀਰ ਸਾਹਿਬ ਜੀ ਕਹਿੰਦੇ ਨੇ ਜਿੰਨੀ ਦੇਰ ਅੰਦਰ ਹਉਮੈ ਹੈ, ਉਨੀ ਦੇਰ ਉਸ ਪਰਮਾਤਮਾ ਦੇ ਨਾਲ ਸਾਂਝ ਨਹੀਂ ਪੈ ਸਕਦੀ, ਜਿਹਦੇ ਨਾਲ ਸਾਂਝ ਪਾਣੀ ਸੀ, ਜਿਹੜਾ ਸੁੱਖਾਂ ਦਾ ਦਾਤਾ ਹੈ, ਜਿੱਥੋਂ ਆਨੰਦ ਦੀ ਪ੍ਰਾਪਤੀ ਹੋਣੀ ਹੈ, ਉਹਦੇ ਤੱਕ ਤੇ ਪਹੁੰਚੇ ਨੇ, ਕਿਉਂਕਿ ਰੁਕਾਵਟ ਵਿੱਚ ਹਉਮੈ ਆ ਗਈ, ਰੁਕਾਵਟ ਵਿੱਚ ਹੰਕਾਰ ਆ ਗਿਆ। ਔਰ ਸੱਚ ਜਾਣਿਓ, ਹਉਮੈ ਇੱਕ ਕਮੀ ਹੈ। ਭਾਵੇਂ ਹਉਮੈ ਪ੍ਰਾਪਤੀ ਹੁੰਦੀ ਹੈ ਜਦੋਂ ਕੋਈ ਪ੍ਰਾਪਤ ਕਰ ਲੈਂਦਾ, ਉਦੋਂ ਫਿਰ ਹਉਮੈ ਆਉਂਦੀ ਹੈ, ਪਰ ਇਹ ਪ੍ਰਾਪਤ ਕਰਕੇ ਵੀ ਅੰਦਰ ਜਿਹੜੀ ਹਉਮੈ ਆ ਜਾਣੀ ਹੈ ਨਾ, ਉਹ ਇੱਕ ਕਮੀ ਹੈ, ਉੱਥੇ ਆਨੰਦ ਨਹੀਂ ਬਣ ਸਕਦਾ। ਕਿਉਂ? ਕਿਉਂਕਿ ਜਿੱਥੇ ਕਮੀ ਹੁੰਦੀ ਹੈ ਨਾ, ਉੱਥੇ ਗਮੀ ਜ਼ਰੂਰ ਹੁੰਦੀ ਹੈ। ਸੱਚ ਜਾਣਿਓ, ਜਿੱਥੇ ਕਮੀ ਹੈ ਉੱਥੇ ਗਮੀ ਵੀ ਹੋਵੇਗੀ। ਜਿੱਥੇ ਕਮੀ ਨਹੀਂ ਉੱਥੇ ਗਮ ਦਾ ਕੋਈ ਮਤਲਬ ਨਹੀਂ ਹੈ। ਇਹੀ ਕਾਰਨ ਹੈ ਕਿ ਗੁਰੂ ਨਾਨਕ ਦੇ ਘਰ ਵਿੱਚ ਕਮੀ ਕੋਈ ਨਹੀਂ, ਇਸੇ ਕਰਕੇ ਗੁਰੂ ਨਾਨਕ ਦੇ ਘਰ ਵਿੱਚ ਗਮੀ ਵੀ ਕੋਈ ਨਹੀਂ। ਹਰਖ ਅਨੰਤ ਸੋਗ ਹੈ ਬੀਆ, ਇਹ ਘਰ ਗੁਰੂ ਨਾਨਕ ਕੋ ਦੀਆ। ਗੁਰੂ ਨਾਨਕ ਦੇ ਘਰ ਵਿੱਚ ਇੰਨੀ ਖੁਸ਼ੀ ਤੇ ਖੇੜਾ ਹੈ ਜਿਹਦਾ ਪਾਰਾ ਵਾਰ ਹੀ ਕੋਈ ਨਹੀਂ। ਜਿੱਥੇ ਸੋਗ ਨਹੀਂ, ਜਿੱਥੇ ਗਮੀ ਨਹੀਂ, ਕਾਰਨ ਕਿਉਂਕਿ ਗੁਰੂ ਨਾਨਕ ਦੇ ਘਰ ਵਿੱਚ ਕਮੀ ਕੋਈ ਨਹੀਂ। ਬਹੁਤ ਵਾਰੀ ਮਨੁੱਖ ਦੀ ਜਿਹੜੀ ਕਮੀ ਹੈ ਨਾ, ਇਹੀ ਸਾਡੇ ਦੁੱਖਾਂ ਦਾ ਕਾਰਨ ਬਣ ਜਾਂਦੀ ਹੈ। ਔਰ ਇਹ ਕਮੀ ਮਨੁੱਖ ਨੂੰ ਸੱਚ ਵਾਲੇ ਪਾਸੇ ਤੁਰਨ ਨਹੀਂ ਦਿੰਦੀ, ਸੱਚ ਵਾਲੇ ਪਾਸੇ ਨਹੀਂ ਜਾਣ ਦਿੰਦੀ। ਸਾਹਿਬ ਜੀ ਕਹਿੰਦੇ ਨੇ, ਨਾਨਕ ਹਉਮੈ ਰੋਗ ਬੁਰੇ ਜੈ ਦੇਖਾਂ ਤੈ ਏਕਾ ਬੇਦਨ ਆਪੇ ਬਖਸ਼ੇ ਸ਼ਬਦ ਤੁਰੇ। ਇੱਕੋ ਹੀ ਵੇਦਨਾ ਹੈ, ਉਹ ਕਿਹੜੀ ਹੈ? ਕਮੀ ਹੈ। ਕਮੀ ਕਿਉਂ ਹੈ? ਹਉਮੈ ਦਾ ਰੋਗ ਹੈ। ਪਰ ਜਿਨ੍ਹਾਂ ਤੇ ਗੁਰੂ ਕਿਰਪਾ ਕਰ ਦਿੰਦਾ, ਉਹ ਸ਼ਬਦ ਦੀ ਦਾਤ ਦੇ ਦਿੰਦਾ, ਉਹ ਨਾਮ ਦੀ ਦਾਤ ਦੇ ਦਿੰਦਾ, ਔਰ ਜਿੱਥੇ ਨਾਮ ਆ ਜਾਂਦਾ ਉੱਥੇ ਕਮੀ ਮਿਟ ਜਾਂਦੀ। ਅਸੀਂ ਤਨ ਦੇ ਲੈਵਲ ਤੇ ਵੀ ਵੇਖਦੇ ਹਾਂ ਕਿ ਜਦੋਂ ਕੋਈ ਮਨੁੱਖ ਬਿਮਾਰ ਹੋ ਜਾਂਦਾ ਨਾ ਜੀ, ਤੇ ਉਸ ਵੇਲੇ ਕੋਈ ਸੁਜਾਣ, ਸਿਆਣਾ, ਵੈਦ ਉਸ ਦਾ ਚੈੱਕਅਪ ਕਰਕੇ ਪਤਾ ਕੀ ਕਹਿੰਦਾ ਕਿ ਇਸ ਤੱਤ ਦੀ ਇਹਦੇ ਵਿੱਚ ਕਮੀ ਆ ਗਈ ਹੈ। ਇਸ ਤੱਤ ਦੀ ਕਮੀ ਆਉਣ ਕਰਕੇ ਇਹ ਮਨੁੱਖ ਦਾ ਸਰੀਰ ਰੋਗੀ ਹੋ ਗਿਆ, ਬਿਮਾਰ ਹੋ ਗਿਆ। ਉਸ ਕਮੀ ਨੂੰ ਦੂਰ ਕਰ ਦਿੱਤਾ ਜਾਂਦਾ ਤੇ ਇਹ ਕਾਇਆ ਫਿਰ ਅਰੋਗ ਹੋ ਜਾਂਦੀ। ਇਸੇ ਤਰ੍ਹਾਂ ਹੀ ਰੂਹਾਨੀ ਮੰਡਲ ਵਿੱਚ ਵੀ ਜਦੋਂ ਇਹ ਮਨ ਕਰਕੇ ਰੋਗੀ ਹੁੰਦਾ ਤੇ ਫਿਰ ਸਤਿਗੁਰੂ ਜੀ ਪਤਾ ਕੀ ਕਰਦੇ ਨੇ? ਤੁਸੀਂ ਆਮ ਤੌਰ ਤੇ ਵੇਖਦੇ ਹੋ ਕਿ ਜਦੋਂ ਬੰਦਾ ਕੋਈ ਥੋੜਾ ਬਿਮਾਰ ਹੁੰਦਾ ਨਾ, ਉਹ ਡਾਕਟਰ ਕੋਲ ਗਿਆ, ਉਹਨੇ ਦਵਾਈ ਲਈ ਹੈ, ਆਰਾਮ ਆ ਗਿਆ, ਪਰ ਜੇ ਰੋਗ ਬਹੁਤਾ ਵੱਧ ਗਿਆ ਫਿਰ ਡਾਕਟਰ ਕਹਿੰਦਾ ਵੀ ਨਹੀਂ, ਹੁਣ ਇਹਨੂੰ ਹਸਪੀਟਲ ਵਿੱਚ ਐਡਮਿਟ ਕਰਨਾ ਪਏਗਾ। ਫਿਰ ਆਪਣੀ ਦੇਖ ਰੇਖ ਵਿੱਚ ਉਸਦਾ ਇਲਾਜ ਕਰਦਾ, ਉਸ ਨੂੰ ਜੋ ਖਾਣ ਪਾਣ ਹੈ ਉਹ ਵੀ ਉਸ ਦੇ ਜੋ ਅਨੁਕੂਲ ਹੈ ਉਹ ਦਿੱਤਾ ਜਾਂਦਾ। ਇਹ ਕਾਇਆ ਅਰੋਗ ਹੋ ਜਾਂਦੀ ਹੈ। ਤੇ ਜਦੋਂ ਕੋਈ ਮਨ ਕਰਕੇ ਰੋਗੀ ਹੋ ਜਾਂਦਾ ਨਾ, ਉਹਦਾ ਇਲਾਜ ਕਰਨ ਵਾਸਤੇ ਫਿਰ ਸਤਿਗੁਰੂ ਜੀ ਇਹ ਸਤ ਸੰਗਤ ਰੂਪੀ ਹਸਪਤਾਲ ਵਿੱਚ ਇਹਦਾ ਇਲਾਜ ਕਰਦੇ ਨੇ। ਸਤ ਸੰਗਤ ਵਿੱਚ ਆਉਣਾ ਪੈਂਦਾ ਹੈ, ਫਿਰ ਅੰਦਰ ਦੀ ਜਿਹੜੀ ਕਮੀ ਹੈ ਉਸ ਨੂੰ ਦੂਰ ਕੀਤਾ ਜਾਂਦਾ। ਤੇ ਜਦੋਂ ਕਮੀ ਦੂਰ ਹੋ ਜਾਂਦੀ ਹੈ ਫਿਰ ਗਮੀ ਵੀ ਦੂਰ ਹੋ ਜਾਂਦੀ ਹੈ, ਫਿਰ ਖੁਸ਼ੀ ਤੇ ਖੇੜਾ ਆ ਜਾਂਦਾ, ਫਿਰ ਅਰੋਗਤਾ ਆ ਜਾਂਦੀ ਹੈ। ਮੇਰੇ ਕਹਿਣ ਤੋਂ ਭਾਵ ਜਦੋਂ ਗੁਰੂ ਕਿਰਪਾ ਕਰਦਾ ਤੇ ਫਿਰ ਅੰਦਰੋਂ ਹਉਮੈ ਦਾ ਰੋਗ ਜਿਹੜਾ ਨਾ ਉਹ ਘਟਿਆ ਜਾਂਦਾ, ਫਿਰ ਮਨੁੱਖ ਆਪਣੀ ਕਮੀ ਨੂੰ ਦੂਰ ਕਰ ਦਿੰਦਾ। ਇੱਕ ਵਾਰੀ ਈਸਾਈ ਨੇਸ਼ਨ ਦਾ ਪੋਪ ਜੌਹਨ ਪਾਲ, ਜਿਸਨੇ ਗਲ ਵਿੱਚ ਪੱਲਾ ਪਾਇਆ, ਹੱਥ ਜੋੜੇ ਨੇ ਤੇ ਇੱਕ ਕਬਰ ਤੇ ਖਲੋਤਾ, ਸਾਰਾ ਸੰਸਾਰ ਅੱਜ ਵੇਖ ਰਿਹਾ, ਟੀਵੀ ਤੇ ਦਿਖਾਇਆ ਜਾ ਰਿਹਾ ਸੀ। ਪੁੱਛਿਆ ਇਹ ਕੌਣ ਹੈ? ਕਹਿਣ ਲੱਗੇ ਇਹ ਈਸਾਈ ਨੇਸ਼ਨ ਦਾ ਪੋਪ ਹੈ, ਸਭ ਤੋਂ ਵੱਡਾ ਪੋਪ ਜੌਹਨ ਪਾਲ। ਇਹ ਕੀ ਕਹਿ ਰਿਹਾ ਹੈ? ਇਹ ਕਿਸ ਦੀ ਕਬਰ ਹੈ? ਤੇ ਪਤਾ ਲੱਗਾ ਇਹ ਗਲੀਲੀਓ ਦੀ ਕਬਰ ਹੈ। ਗਲੀਲੀਓ ਕੌਣ ਸੀ? ਜਿਸਨੇ ਕਦੇ ਇਹ ਆਖਿਆ ਸੀ ਕਿ ਧਰਤੀ ਗੋਲ ਹੈ। ਗਲੀਲੀਓ ਨੇ ਕਹਿ ਦਿੱਤਾ ਧਰਤੀ ਗੋਲ ਹੈ, ਪਰ ਕ੍ਰਾਇਸਟ ਨੇ ਕਹਿ ਦਿੱਤਾ, ਬਾਈਬਲ ਨੇ ਕਹਿ ਦਿੱਤਾ ਧਰਤੀ ਚਪਟੀ ਹੈ। ਕਹਿਣ ਲੱਗੇ ਜਦੋਂ ਬਾਈਬਲ ਕਹਿ ਰਹੀ ਹੈ ਧਰਤੀ ਚਪਟੀ ਹੈ, ਕ੍ਰਾਇਸਟ ਨੇ ਕਿਹਾ ਧਰਤੀ ਚਪਟੀ ਹੈ, ਫਿਰ ਤੂੰ ਕਿਵੇਂ ਕਹਿ ਦਿੱਤਾ ਕਿ ਧਰਤੀ ਗੋਲ ਹੈ? ਗਲੀਲੀਓ ਨੇ ਕਿਹਾ ਮੇਰੇ ਕਹਿਣ ਨਾਲ ਤੱਥ ਨਹੀਂ ਬਦਲਨੇ, जो सच्चाई है ना वो नहीं बदलने। जे कोई सूरज नूं ये आखे कि तू बड़ा वड्डा, तू बड़ा वड्डा, उन्हें कहन नाल वड्डा नहीं होना। पर जे सारे रल के ये कहना कि तू ते बहुत ही छोटा रह गया, तू ते बड़ा ही छोटा हो गया, कहिंदे ने उन्हें कहन नाल छोटा नहीं हो जाना। जे सब मिलके आखण पाए, वड्डा ना होवे काट ना जाए। ना उन्हें वड्डा होना है ते ना छोटा होना है। गलीलियो ने कह दिता मेरे कहन नाल धरती ने चपटी नहीं होनी, जिहड़ी गोल है उन्हें गोल ही रहना है। इसनों बड़ा परेशान किया गया, बड़े तसीहे दिते गए। कबर ते खलो के गल विच पल्ला पा के शब्द कह कहन लगे, ऐ गलीलियो दी रूह मैनू ते मेरी कौम नूं मुआफ करी, असी गलत सां तू बिल्कुल ठीक से। सानू अज समझ आई है कि धरती गोल है, साडे कोल बड़ी वड्डी पुल हो गई, पर की पोप जहोन पाल अपनी उस कमी नूं महसूस करके किते छोटा हो गया? नहीं, महानता होर वध गई। जिसने अपने आप नूं लुकाया नहीं, सारे संसार दे सामने इस कमी नूं कबूल कीता है। पर मनुख दे अंदर दी हउमे हंकार उस कमी नूं स्वीकार करन लई राजी नहीं हुंदा कि पता नहीं मैं किते छोटा ना हो जावां। साडे देश दा एक महान शायर होया है जिस दा नाम सी दिनकर, मैंबर पार्लीमेंट भी रहे। उन्होंने आप एक गल लिखी है, कहिंदे ने मैं एक बारी कुल्लू जा रहा सी, पहाड़ी रस्ता है ते एक बीबी जिसने सिर ते टोकरी विच कुछ चुकया होया ते बलदां दे पिछे तुरी जा रही है। दिनकर कहिंदे ने मैं उहदे कोल जा के गड्डी रोकी ते पुछया कि बीबी ये रस्ता कुल्लू नूं जांदा है? उसने कहा नहीं भाई, ये रस्ता कुल्लू नूं ते नहीं जांदा, वो ते 4-5 किलोमीटर पिछों रस्ता मुड़ना सी। और नाल उहने ये गल कह दित्ती, वेखण नूं ते तू बड़ा सियाणा लगदा पर काम ते तू मूर्खां वाला कीता, तू रस्ता ही भुल गया, तेनू पता ही नहीं लगा तू इन्ना अगे निकला है। जिहड़ी अंदर दी हौमे सी ना उन्हें हुलारा दिता ते कहिंदे ने मैं क्या बीबी, जरूरी नहीं कि पिछों ही रस्ता कुल्लू नूं जांदा होवे, अगों भी रस्ता जा सकदा है। कहिंदे ने मैं गड्डी नूं सेल्फ मारिया ते अगे निकल गया। जदों 3-4 किलोमीटर गया ते मन विच आया कि हुण ते ओह बीबी चली गई होवेगी, फिर गड्डी वापस मोड़ी ते फिर उसे रस्ते ते वापस आके ते कुल्लू वाला रस्ता पकड़िया ते मन विच आया कि वेखो ये बंदा अपनी कमी नूं प्रवान करन लई तैयार नहीं है, अंदर दी हौं मैं उसनूं प्रवान नहीं करन देंदी। और अंदर दी हौमे कई बारी मनुख दा नुकसान भी करवांदी है। ख्याल करियो, मैं एक दिन पढ़िया, कहिंदे ने कि एक राजा किते शिकार वास्ते निकलिया, साथी नाल ने, पर शिकार लभदियां लभदियां बहुत अगे निकल गया, जंगली रस्ता सी, रात पै गई, उथे टिकाणा कीता। कहिंदे ने जदों दिन चढ़िया ते इसने कहा भी इत्थे किते पता करो किते कोई चाह भी मिलेगी कि नहीं, कोई चाह दी दुकान होवे ते चाह पीए। लभदिया लभदिया उन्हें एक दुकान लभ ली ते जाके पुछया, कहन लगे मित्र चाह है? उसने कहा हां जरूर मिलेगी। कहन लगा फिर एक कप चाह दा दे दे ते नाल दो अंडे दे दे। उन्हें एक कप चाह दा दिता, दो अंडे दिते, ਚਾਹ ਪੀਤੀ ਤੇ ਕਹਿਣ ਲੱਗਾ ਕਿੰਨੇ ਪੈਸੇ? ਉਸਨੇ ਕਿਹਾ ਜੀ 100 ਰੁਪਈਆ। 100 ਰੁਪਈਆ? ਇਕਦਮ ਹੈਰਾਨ ਹੋ ਗਿਆ, ਕਹਿਣ ਲੱਗਾ ਕਿ ਇੱਥੇ ਚਾਹ ਨਾਯਾਬ ਹੈ, ਚਾਹ ਨਹੀਂ ਮਿਲਦੀ? ਕਹਿਣ ਲੱਗਾ ਜੀ ਬਹੁਤ। ਕੀ ਇੱਥੇ ਅੰਡੇ ਨਹੀਂ ਮਿਲਦੇ? ਕਹਿਣ ਲੱਗਾ ਜੀ ਪੋਲਟਰੀ ਫਾਰਮ ਖੁੱਲੇ ਨੇ। ਤੇ ਹੈਰਾਨ ਹੋ ਕੇ ਕਹਿਣ ਲੱਗਾ ਫਿਰ ਇੰਨੇ ਪੈਸੇ ਕਿਉਂ, ਇੰਨੀ ਮਹਿੰਗੀ ਚਾਹ ਕਿਉਂ, ਕਿਹੜੀ ਚੀਜ਼ ਹੈ ਜਿਹੜੀ ਇੱਥੇ ਨਹੀਂ ਮਿਲਦੀ? ਕਹਿਣ ਲੱਗਾ ਜੀ ਇੱਥੇ ਅੰਡੇ ਵੀ ਮਿਲਦੇ ਨੇ, ਇੱਥੇ ਚਾਹ ਵੀ ਮਿਲਦੀ ਏ, ਪਰ ਹਕੀਕਤ ਇਹ ਹੈ ਕਿ ਤੁਹਾਡੇ ਵਰਗਾ ਰਾਜਾ ਕਦੀ ਕਦੀ ਮਿਲਦਾ ਹੈ, ਇਹ ਹਮੇਸ਼ਾ ਨਹੀਂ ਮਿਲਦਾ। ਬਸ ਇੰਨੀ ਦੇਰ ਕਹਿਣ ਸੀਤੀ ਸੀ, 100 ਰੁਪਈਆ ਕੱਢਿਆ ਤੇ ਦੇ ਕੇ ਚਲਾ ਗਿਆ। ਕਿਉਂਕਿ ਮਨੁੱਖ ਦੀ ਹਉਮੈ, ਉਹਦਾ ਹੰਕਾਰ ਕਈ ਵਾਰੀ ਬੰਦੇ ਨੂੰ ਇਹ ਵੀ ਨਹੀਂ ਪਤਾ ਲੱਗਣ ਦਿੰਦਾ ਕਿ ਮੈਂ ਲੁੱਟਿਆ ਜਾ ਰਿਹਾ। ਆਮ ਤੁਸੀਂ ਵੇਖਿਆ ਹੋਵੇਗਾ ਕਈ ਵਾਰੀ ਬਾਜ਼ਾਰਾਂ ਵਿੱਚ ਜੇ ਕੋਈ ਸਿਪਾਹੀ ਤੁਰਿਆ ਆਉਂਦਾ ਹੋਵੇ ਨਾ ਦੁਕਾਨ ਤੇ ਜਿਹੜਾ ਸ਼ਾਤਰ ਦਿਮਾਗ ਦੁਕਾਨਦਾਰ ਹੈ ਉਹ ਆਉਂਦਿਆਂ ਹੀ ਕਹੇਗਾ ਆਓ ਜੀ ਹੌਲਦਾਰ ਸਾਹਿਬ ਬੈਠੋ। ਬਸ ਹੌਲਦਾਰ ਆਖਿਆ ਨਹੀਂ ਸਿਪਾਹੀ ਨੂੰ ਤੇ ਉਹ ਲੁੱਟਿਆ ਨਹੀਂ ਗਿਆ। ਜਿਹੜਾ ਹੌਲਦਾਰ ਹੈ ਉਹਨੂੰ ਕਹਿਣਗੇ ਮੇਜਰ ਸਾਹਿਬ ਆ ਜਾਓ ਬੈਠੋ, ਦੱਸੋ ਕੀ ਸੇਵਾ ਕਰੀਏ। ਮਨੁੱਖ ਦੀ ਅੰਦਰ ਦੀ ਕਮੀ ਦੁੱਖ ਦਾ ਕਾਰਨ ਬਣਦੀ ਔਰ ਇਹ ਪਰਮਾਤਮਾ ਤੋਂ ਮਨੁੱਖ ਨੂੰ ਦੂਰ ਲੈ ਜਾਂਦੀ ਹੈ, ਨੇੜੇ ਨਹੀਂ ਆਉਣ ਦਿੰਦੀ। ਪਰ ਕਬੀਰ ਸਾਹਿਬ ਜੀ ਕਹਿੰਦੇ ਨੇ ਕਬੀਰ ਜਾਨ ਦੇਣ ਹੋ ਮੁਆ ਪਾਛੇ ਪਿਆ ਆਨੰਦ। ਕਹਿੰਦੇ ਨੇ ਜਿੱਦਣ ਇਹ ਹਉਮੈ ਮਰ ਗਈ ਉਦਣ ਆਨੰਦ ਹੀ ਆਨੰਦ ਬਣ ਗਿਆ। ਫਿਰ ਮੋਏ ਮਿਲਿਓ ਪ੍ਰਭ ਆਪਣਾ ਸੰਗੀ ਭਜੇ ਗੋਬਿੰਦ। ਕਹਿੰਦੇ ਨੇ ਕਿ ਮੈਨੂੰ ਮੇਰਾ ਮਾਲਕ ਮਿਲ ਪਿਆ ਤੇ ਜਿਹੜੇ ਗਿਆਨ ਇੰਦਰੇ ਆਪਣੀ ਮਰਜ਼ੀ ਅਨੁਸਾਰ ਚੱਲਦੇ ਸਨ ਨਾ, ਹੁਣ ਉਹ ਵੀ ਉਸ ਮਾਲਕ ਦਾ ਸਿਮਰਨ ਕਰਨ ਵਿੱਚ ਸਹਾਇਤਾ ਕਰਦੇ ਨੇ। ਅੱਜ ਦਾ ਜੋ ਇਹ ਸਲੋਕ, ਇਸ ਵਿੱਚ ਕਬੀਰ ਸਾਹਿਬ ਜੀ ਬਖਸ਼ਿਸ਼ ਪੈ ਕਰਦੇ ਨੇ ਕਬੀਰ ਆਈ ਮੁਝੇ ਪੇ ਅਨਕ ਕਰੇ ਕਰ ਪੇਸ ਹਮ ਰੱਖੇ ਗੁਰ ਆਪਣੇ ਉਨਕੀ ਨੋ ਆਦੇਸ। ਕਹਿੰਦੇ ਨੇ ਕਿ ਇਹ ਹਉਮੈ ਮੇਰੇ ਤੇ ਵੀ ਆਈ ਔਰ ਕਈ ਰੂਪਾਂ ਵਿੱਚ ਆਈ। ਕਬੀਰ ਸਾਹਿਬ ਜੀ ਕਹਿੰਦੇ ਨੇ ਬੜੇ ਰੂਪ ਧਾਰਨ ਕਰ ਕਰਕੇ ਇਹ ਹਉਮੈ ਮੇਰੇ ਤੇ ਇਹਨੇ ਚੜ੍ਹਾਈ ਕੀਤੀ ਹੈ। ਇਹ ਨਾ ਸਮਝਣਾ ਕਿ ਇੱਥੇ ਮਾਇਆ ਦੀ ਗੱਲ ਕੀਤੀ ਹੈ, ਨਹੀਂ, ਜੋ ਪਿੱਛੇ ਪ੍ਰਕਰਨ ਤੁਰਿਆ ਆ ਰਿਹਾ ਨਾ ਉਹ ਹੈ ਹਉਮੈ ਦਾ। ਕਬੀਰ ਆਈ ਮੁਝੇ ਪੈ ਮੇਰੇ ਤੇ ਵੀ ਆਈ, ਬੜੇ ਰੂਪਾਂ ਵਿੱਚ ਆਈ, ਅਨਕ ਕਰੇ ਕਰ ਪੇਸ, ਬੜੇ ਰੂਪ ਧਾਰਨ ਕਰਕੇ ਕਿਤੇ ਜਵਾਨੀ ਦੇ ਰੂਪ ਵਿੱਚ ਕਿਤੇ ਧਨ ਦੇ ਰੂਪ ਵਿੱਚ ਕਿਤੇ ਵਾਸ਼ਨਾ ਦੇ ਰੂਪ ਵਿੱਚ। ਪਰ ਕਹਿੰਦੇ ਨੇ ਹਮ ਰਾਖੇ ਗੁਰ ਆਪਣੇ, ਕਹਿੰਦੇ ਨੇ ਮੈਨੂੰ ਤੇ ਮੇਰੇ ਗੁਰੂ ਨੇ ਹੱਥ ਦੇ ਕੇ ਰੱਖ ਲਿਆ। ਇੱਕ ਗੁਰੂ ਹੀ ਹੈ ਜਿਹੜਾ ਸਹਾਇਤਾ ਕਰ ਸਕਦਾ, ਪਰ ਗੁਰੂ ਵੀ ਸਹਾਇਤਾ ਕਦੋਂ ਕਰਦਾ? ਜਦੋਂ ਗੁਰੂ ਤੇ ਹੋ ਜਾਈਏ। ਗੁਰੂ ਬਾਂਹ ਉਦੋਂ ਫੜਦਾ ਜਦੋਂ ਆਪਣੀ ਬਾਂਹ ਗੁਰੂ ਦੇ ਹੱਥ ਵਿੱਚ ਦੇ ਦਈਏ। ਜਿੰਨਾ ਚਿਰ ਆਪਣੀ ਬਾਂਹ ਗੁਰੂ ਦੇ ਹੱਥ ਵਿੱਚ ਨਹੀਂ ਨਾ ਦਿੱਤੀ, ਉਹਨਾਂ ਚਿਰ ਗੁਰੂ ਵੀ ਸਾਡੀ ਸਹਾਇਤਾ ਨਹੀਂ ਜੇ ਕਰਦਾ। ਮੈਨੂੰ ਇੱਕ ਗੱਲ ਯਾਦ ਆਈ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਗੋਦਾਵਰੀ ਦੇ ਕੰਢੇ ਤੇ ਨੇ। ਮੌਜ ਵਿੱਚ ਆਏ, ਹੱਥ ਵਿੱਚ ਇੱਕ ਪੱਥਰ ਦਾ ਵੱਟਾ ਫੜਿਆ ਤੇ ਪੁੱਛਿਆ, ਕਹਿਣ ਲੱਗੇ ਭਾਈ ਮਾਨ ਸਿੰਘ ਮੇਰੇ ਹੱਥ ਵਿੱਚ ਕੀ ਏ? ਕਹਿਣ ਲੱਗੇ ਪਾਤਸ਼ਾਹ ਪੱਥਰ ਦਾ ਵੱਟਾ, ਹੋਰ ਤੇ ਕੁਝ ਨਹੀਂ। ਭਾਈ ਸੰਤੋਖ ਸਿੰਘ ਤੁਸੀਂ ਦੱਸੋਗੇ ਮੇਰੇ ਹੱਥ ਵਿੱਚ ਕੀ ਏ? ਕਹਿਣ ਲੱਗੇ ਪਾਤਸ਼ਾਹ ਠੀਕ ਆਖਿਆ ਭਾਈ ਮਾਨ ਸਿੰਘ ਨੇ, ਤੁਹਾਡੇ ਹੱਥ ਵਿੱਚ ਪੱਥਰ ਦਾ ਵੱਟਾ। ਭਾਈ ਦਇਆ ਸਿੰਘ ਤੁਸੀਂ ਦੱਸੋਗੇ ਮੇਰੇ ਹੱਥ ਵਿੱਚ ਕੀ ਏ? ਪਾਤਸ਼ਾਹ ਜੀ ਠੀਕ ਕਿਹਾ ਭਾਈ ਮਾਨ ਸਿੰਘ, ਭਾਈ ਸੰਤੋਖ ਸਿੰਘ ਨੇ, ਤੁਹਾਡੇ ਹੱਥ ਵਿੱਚ ਪੱਥਰ ਦਾ ਵੱਟਾ, ਹੋਰ ਤੇ ਕੁਝ ਨਹੀਂ। ਤੇ ਮੇਰੇ ਕਲਗੀ ਵਾਲੇ ਪਾਤਸ਼ਾਹ ਜੀ ਨੇ ਬਾਹ ਉਲਾਰ ਕੇ ਉਸ ਪੱਥਰ ਨੂੰ ਗੋਦਾਵਰੀ ਵਿੱਚ ਸੁੱਟ ਦਿੱਤਾ। ਪੱਥਰ ਡੁੱਬ ਗਿਆ। ਹੁਣ ਫਿਰ ਮੇਰੇ ਪਾਤਸ਼ਾਹ ਜੀ ਪੁੱਛਦੇ ਨੇ, ਕਹਿਣ ਲੱਗੇ ਭਾਈ ਮਾਨ ਸਿੰਘ ਇਹ ਪੱਥਰ ਕਿੱਥੇ ਗਿਆ? ਕਹਿਣ ਲੱਗੇ ਪਾਤਸ਼ਾਹ ਪੱਥਰ ਡੁੱਬ ਗਿਆ। ਪੱਥਰ ਕਦੇ ਵੀ ਤਰਦਾ ਨਹੀਂ, ਪੱਥਰ ਹਮੇਸ਼ਾ ਡੁੱਬਦਾ ਹੈ। ਔਰ ਸੱਚ ਜਾਣਿਓ, ਜੇ ਪੱਥਰ ਕਦੇ ਤਰਦਾ ਨਹੀਂ ਤੇ ਜਿਹੜੇ ਪੱਥਰਾਂ ਦਾ ਸਹਾਰਾ ਲੈਣ ਵਾਲੇ ਨੇ ਉਹ ਵੀ ਕਦੇ ਨਹੀਂ ਜਿਤਾ ਸਕਦੇ। ਜਿਹੜਾ ਆਪ ਡੁੱਬਦਾ ਉਹ ਦੂਜੇ ਨੂੰ ਕਿਵੇਂ ਤਾਰ ਸਕਦਾ ਹੈ? ਪੱਥਰ ਦਾ ਤੇ ਇੱਕ ਸੁਭਾਅ ਹੈ ਕਿ ਪੱਥਰ ਜੇ ਆਪ ਕਿਸੇ ਵਿੱਚ ਵੱਜ ਜਾਏ ਤੇ ਤਾਂ ਵੀ ਦੁੱਖ ਦਿੰਦਾ, ਜੇ ਕੋਈ ਇਹਦੇ ਵਿੱਚ ਆ ਕੇ ਵੱਜ ਜਾਏ ਤਾਂ ਵੀ ਦੁੱਖ ਦਿੰਦਾ। ਇਹਦੇ ਕੋਲ ਹੈ ਹੀ ਦੁੱਖ, ਹੈ ਸੁੱਖ ਨਹੀਂ। ਪੁੱਛਿਆ ਭਾਈ ਮਾਨ ਸਿੰਘ ਤੁਸੀਂ ਦੱਸੋਗੇ ਇਹ ਪੱਥਰ ਕਿਉਂ ਡੁੱਬੈ? ਭਾਈ ਸੰਤੋਖ ਸਿੰਘ ਤੂੰ ਦੱਸ। ਕਹਿਣ ਲੱਗੇ ਮਹਾਰਾਜ ਇਹ ਭਾਰ ਹੈ, ਅਕਸਰ ਪਾਣੀ ਵਿੱਚ ਡੁੱਬ ਜਾਂਦਾ, ਇਹਦਾ ਸੁਭਾਅ ਹੀ ਡੁੱਬ ਜਾਣਾ। ਫਿਰ ਕਲਗੀ ਵਾਲੇ ਪਾਤਸ਼ਾਹ ਪੁੱਛਦੇ ਨੇ, ਭਾਈ ਦਇਆ ਸਿੰਘ ਤੁਸੀਂ ਦੱਸੋਗੇ ਪੱਥਰ ਕਿਉਂ ਡੁੱਬੈ? ਭਾਈ ਸਾਹਿਬ, ਭਾਈ ਦਇਆ ਸਿੰਘ ਜੀ ਨੇ ਦੋਵੇਂ ਹੱਥ ਜੋੜੇ, ਬੜੇ ਪਿਆਰ ਵਿੱਚ ਭਿੱਜ ਕੇ ਕਹਿਣ ਲੱਗੇ, ਮੇਰੇ ਕਲਗੀ ਵਾਲੇ ਪਾਤਸ਼ਾਹ, ਉਂਝ ਤਾਂ ਠੀਕ ਆਖਿਆ ਭਾਈ ਮਾਨ ਸਿੰਘ ਨੇ, ਭਾਈ ਸੰਤੋਖ ਸਿੰਘ ਨੇ, ਇਹ ਪੱਥਰ ਹੈ, ਇਹ ਭਾਰ ਹੈ, ਇਹਦਾ ਸੁਭਾਅ ਡੁੱਬ ਜਾਣਾ, ਇਹ ਅਕਸਰ ਡੁੱਬ ਜਾਂਦਾ ਹੈ, ਪਰ ਮੈਂ ਇੱਕ ਗੱਲ ਹੋਰ ਸਮਝਦਾ। ਕਹਿਣ ਲੱਗੇ ਭਾਈ ਦਇਆ ਸਿੰਘ ਉਹ ਕਿਹੜੀ? ਕਹਿਣ ਲੱਗੇ ਮੇਰੇ ਦਾਤਿਆ ਇਹ ਤੇ ਡੁੱਬਾ ਹੀ ਤਾਂ ਹੈ, ਤੇਰੇ ਹੱਥੋਂ ਨਿਕਲ ਗਿਆ। ਜੇ ਤੁਹਾਡੇ ਹੱਥ ਵਿੱਚੋਂ ਨਾ ਨਿਕਲਦਾ ਇਹ ਕਦੇ ਵੀ ਡੁੱਬ ਨਹੀਂ ਸੀ ਸਕਦਾ। ਹਕੀਕਤ ਹੈ ਜੀ, ਜੇ ਬੰਦਾ ਆਪਣਾ ਹੱਥ ਗੁਰੂ ਦੇ ਹੱਥ ਵਿੱਚ ਦੇਵੇ ਤੇ ਮੇਰਾ ਗੁਰੂ ਇਸ ਸੰਸਾਰ ਸਮੁੰਦਰ ਵਿੱਚ ਕਦੇ ਡੁੱਬਣ ਨਹੀਂ ਜੇ ਦਿੰਦਾ। ਇਹ ਵਾਸ਼ਨਾਵਾਂ ਦੀਆਂ ਹਨੇਰੀਆਂ, ਲੋਭ ਦੀਆਂ ਲਹਿਰਾਂ ਕੁਝ ਨਹੀਂ ਵਿਗਾੜ ਸਕਦੀਆਂ। ਜੇ ਸਿਰ ਤੇ ਗੁਰੂ ਦਾ ਹੱਥ ਹੋਵੇ, ਜਾਮ ਗੁਰੂ ਹੋਏ ਵੱਲ, ਤਨੇ ਕਿਆ ਗਾਰਬ ਦੀ ਜੈ, ਜਾਮ ਗੁਰੂ ਹੋਏ ਵੱਲ, ਲੱਖ ਬਾਹੇ ਕਿਆ ਕੀ ਜੈ, ਲੱਖਾਂ ਬਾਹਾਂ ਵੀ ਉਹਦਾ ਕੁਝ ਨਹੀਂ ਵਿਗਾੜ ਸਕਦੀਆਂ, ਜਿਹਦੇ ਸਿਰ ਤੇ ਗੁਰੂ ਦਾ ਹੱਥ ਹੋਵੇ। ਗੁਰੂ ਆਪ ਸਹਾਇਤਾ ਕਰਦਾ ਤੇ ਕਬੀਰ ਜੀ ਕਹਿੰਦੇ ਨੇ, ਹਮ ਰਾਖੇ ਗੁਰ ਆਪਣੇ ਉਨਕੀ ਨੋ ਆਦੇਸ। ਕਹਿੰਦੇ ਨੇ ਜਦੋਂ ਮੇਰੇ ਗੁਰੂ ਨੇ ਮੇਰੇ ਤੇ ਕਿਰਪਾ ਕੀਤੀ ਤੇ ਇਹ ਜਿਹੜੀ ਹਉਮੈ ਸੀ ਨਾ, ਜਿਹੜੀ ਸਾਰਿਆਂ ਦੇ ਦੁੱਖਾਂ ਦਾ ਕਾਰਨ ਬਣਦੀ ਸੀ, ਅੱਜ ਉਹਨੂੰ ਵੀ ਨਮਸਕਾਰ ਕਰਨੀ ਪਈ, ਅੱਜ ਉਹਨੂੰ ਵੀ ਮੇਰੇ ਅੱਗੇ ਝੁਕਣਾ ਪਿਆ, ਉਹਨੂੰ ਵੀ ਝੁੱਕ ਕੇ ਇੱਥੋਂ ਜਾਣਾ ਪਿਆ। ਕਬੀਰ ਸੋਈ ਮਾਰੀ ਹੈ ਜੇ ਮੂਏ ਸੁਖ ਹੋਏ, ਪਲੋ ਪਲੋ ਸਭ ਕੋ ਕਹੇ, ਬੁਰਾ ਨਾ ਮਾਨੇ ਕੋਈ। ਕਹਿੰਦੇ ਨੇ ਜੇ ਮਾਰਨਾ ਹੀ ਹੈ ਨਾ ਤੇ ਉਹਨੂੰ ਮਾਰੀਏ ਜਿਹਨੂੰ ਮਾਰਨ ਦੇ ਨਾਲ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਖਿਆਲ ਕਰਿਓ, ਜੇ ਬੰਦਾ ਕਿਸੇ ਬੰਦੇ ਨੂੰ ਮਾਰਦਾ ਨਾ ਤੇ ਉਹ ਕੇਵਲ ਉਸ ਨੂੰ ਨਹੀਂ ਮਾਰਦਾ, ਆਪ ਵੀ ਨਾਲ ਹੀ ਮਰ ਜਾਂਦਾ, ਆਪਣਾ ਵੀ ਉਹਦਾ ਜੀਵਨ ਨਰਕ ਬਣ ਕੇ ਰਹਿ ਜਾਂਦਾ। ਇੱਥੇ ਹੀ ਬਸ ਨਹੀਂ, ਕਈ ਵਾਰੀ ਤੁਸੀਂ ਵੇਖਦੇ ਹੋ ਕਿਤੇ ਰਸਤੇ ਵਿੱਚ ਜਾਂਦੇ ਐਕਸੀਡੈਂਟ ਹੋ ਗਿਆ, ਕਿਸੇ ਕੋਈ ਬੱਸ ਥੱਲੇ ਕਾਰ ਥੱਲੇ ਆ ਕੇ ਕੋਈ ਬੰਦਾ ਮਰ ਗਿਆ ਤੇ ਉਹ ਡਰਾਈਵਰ ਪਤਾ ਕੀ ਕਹਿੰਦਾ? ਕਹਿੰਦਾ ਜਾ ਓਏ ਤੂੰ ਤੇ ਕੀ ਮਰਿਆ, ਤੂੰ ਤੇ ਮੈਨੂੰ ਵੀ ਮਾਰ ਦਿੱਤਾ। ਉਹ ਦੂਜੇ ਨੂੰ ਵੀ ਲੈ ਕੇ ਬੈਠ ਜਾਂਦਾ, ਦੂਜੇ ਨੂੰ ਵੀ ਮਾਰ ਦਿੰਦਾ। ਕਬੀਰ ਜੀ ਕਹਿੰਦੇ ਨੇ ਜੇ ਮਾਰਨਾ ਤੇ ਝੂਠ ਨੂੰ ਮਾਰ, ਜੇ ਮਾਰਨਾ ਤੇ ਹਉਮੈ ਨੂੰ ਮਾਰ, ਜੇ ਮਾਰਨਾ ਹੰਕਾਰ ਨੂੰ ਮਾਰ। ਕਬੀਰ ਜੀ ਕਹਿਣ ਲੱਗੇ, ਕਬੀਰ ਸੋਈ ਮਾਰੀਐ ਜੇ ਮੂਹੇ ਸੁਖ ਹੋਏ, ਜਿਸ ਦੇ ਮਰਨ ਦੇ ਨਾਲ ਸੁੱਖ ਮਿਲਦਾ ਉਹ ਕੀ ਹੈ? ਉਹ ਹੈ ਹਉਮੈ। ਕਹਿੰਦੇ ਨੇ ਇਸ ਹਉਮੈ ਨੂੰ ਮਾਰ। ਜਿਸ ਦਿਨ ਹਉਮੈ ਮਰ ਗਈ ਕਬੀਰ, ਜੈ ਦਿਨ ਹਉ ਮੂਆ ਪਾਛੇ ਪਿਆ ਆਨੰਦ। ਫਿਰ ਕਹਿੰਦੇ ਨੇ ਆਨੰਦ ਹੀ ਆਨੰਦ, ਸੁੱਖ ਹੀ ਸੁੱਖ ਹੈ। ਕਬੀਰ ਸੋਈ ਮਾਰੀਐ ਜਿਤ ਮੂਹੈ, ਜੇ ਮੂਹੇ ਸੁੱਖ ਹੋਏ। ਭਲੋ ਭਲੋ ਸਭ ਕੋ ਕਹੈ, ਬੁਰਾ ਨ ਮਾਨੈ ਕੋਈ। ਜਿਹਨੂੰ ਮਾਰਨ ਦੇ ਨਾਲ ਕੋਈ ਇਹ ਨਹੀਂ ਆਖੇਗਾ ਕਿ ਤੂੰ ਬੜਾ ਹੀ ਮਾੜਾ ਕੰਮ ਕੀਤਾ, ਨਹੀਂ। ਸਾਰੇ ਕਹਿਣਗੇ ਕਿ ਇਸ ਤੋਂ ਭਲਾ ਕੰਮ ਹੋਰ ਹੈ ਹੀ ਕੋਈ ਨਹੀਂ। ਔਰ ਜਿਹਨੇ ਇਸ ਨੂੰ ਮਾਰ ਲਿਆ ਉਹਨੂੰ ਵੀ ਸਾਰੇ ਭਲਾ ਹੀ ਭਲਾ ਆਖਣਗੇ, ਉਹਨੂੰ ਵੀ ਸਾਰੇ ਚੰਗਾ ਹੀ ਚੰਗਾ ਆਖਦੇ ਨੇ। ਕਬੀਰ ਜੀ ਕਹਿੰਦੇ ਨੇ ਮੈਨੂੰ ਤੇ ਇਸ ਹਉਮੈ ਨੂੰ ਮਾਰ ਕੇ ਆਨੰਦ ਦੀ ਪ੍ਰਾਪਤ ਹੋਈ ਹੈ, ਪ੍ਰਾਪਤੀ ਹੋਈ ਹੈ। ਔਰ ਹਉਮੈ ਮਰਦੀ ਕਿਵੇਂ ਹੈ? ਹਮ ਰਾਖੇ ਗੁਰ ਆਪਣੇ ਉਨ ਕੀ ਨੂੰ ਆਦੇਸ, ਮੈਨੂੰ ਮੇਰੇ ਗੁਰੂ ਨੇ ਹੱਥ ਦੇ ਕੇ ਰੱਖ ਲਿਆ। ਗੁਰੂ ਸਵਾਰੇ ਉਹ ਸਤਿਗੁਰੂ ਜੀ ਰਹਿਮਤ ਕਰਨ, ਬਖਸ਼ਿਸ਼ ਕਰਨ, ਅਸੀਂ ਵੀ ਗੁਰੂ ਦੀ ਕਿਰਪਾ ਦੁਆਰਾ ਅੰਦਰ ਦੀ ਹਉਮੈ ਨੂੰ ਹੰਕਾਰ ਨੂੰ ਮਾਰ ਕੇ ਨਿਰੰਕਾਰ ਦੇ ਨਾਲ ਸਾਂਝ ਪਾਈਏ। ਫਿਰ ਇਹ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਅਵਸਥਾ ਬਣੇਗੀ। ਭੁੱਲਾਂ ਚੁੱਕਾਂ ਦੀ ਖਿਮਾ, ਕੋਟਾਨ ਕੋਟ ਧੰਨਵਾਦ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਆਪ ਗੁਰੂ ਸਵਾਰੀਆਂ ਸੰਗਤਾਂ ਦਾ ਧੰਨਵਾਦ। ਅਸ਼ੀਸ਼ ਦੀ ਬਖਸ਼ਿਸ਼ ਕਰੋ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।